अनन अनन गुण गाया माहे पकड़ कट दीने अपने ग्रह अंधकूप ते माया ओ नानक गुरु वंदन मारे विजय ज्ञान बिनाया
नजर रखने बनते हैं। श्रद्धा निर्माणता और चित्त की एकाग्रता इन तिना उसूलों मुख रखद्या हो सत्संग ही पुरुष सत्संग करता है तो ही पूरा पूरा लाभ उठाया कर जीव आत्मा आनंदा सागर होने के बावजूद अपने असले तो भुल के इस दे उपर बहुत सारे गिलाफ चढ़ गए जिमें कि बड़ा बेकीमता लाल उस दे उपर धूड़ी लिपट जाए उसकी दमक ਉਸ ਦੀ ਮਹੱਤਤਾ ਉਸ ਦੀ ਰੋਸ਼ਨੀ ਨੂੰ ਛੁਪਾ ਲੈਂਦੀ ਹੈ। ਇਸੇ ਤਰ੍ਹਾਂ ਹੀ ਇਸ ਨੂੰ ਅਨਮੈ ਪ੍ਰਾਣਮੈ ਮਨਮੈ ਵਿਗਿਆਨਮੈ ਆਨੰਦਮੈ ਕੋਸ਼ਾਂ ਨੇ ਛੁਪਾਇਆ ਹੋਇਆ। ਬੜੀ ਦੇਰ ਤੱਕ ਇਹਨਾਂ ਦੇ ਅਧੀਨ ਹੋ ਕੇ ਇਹਨਾਂ ਛੁਪਿਆ ਹੋਇਆ ਦੁੱਖ ਤਕਲੀਫਾਂ ਭੁਗਤ ਰਿਹਾ ਹੈ, ਅਨੇਕਾਂ ਦੁੱਖਾਂ ਦੇ ਸ਼ਿਕਾਰ ਹੋ ਰਿਹਾ ਹੈ। ਆਦ ਵਿਆਦ ਉਪਾਦ ਬੜੇ ਬੜੇ ਤਿੰਨ ਤਾਪ ਇਹਨੂੰ ਤੰਗ ਕਰਦੇ ਹਨ। ਕਾਮ ਕ੍ਰੋਧ ਲੋਭ ਅਹੰਕਾਰ ਇਸ ਦੇ ਵਾਸਤੇ ਕਿਤਨੇ ਦੁਖਦਾਈ ਹੋ ਰਹੇ ਹਨ। ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਇਸ ਦੇ ਮਨ ਨੂੰ ਕਿਵੇਂ ਕੁਤਰ ਕੁਤਰ ਖਾਂਦੀਆਂ ਹਨ। ਸ਼ਬਦ ਸਪਰਸ਼ ਰੂਪ ਰਸਗਨ ਕਿਵੇਂ ਤੰਗ ਕਰਦੇ ਹਨ। ਵਿਦਿਆ ਸਮਤਾ ਰਾਗ ਦੈਸ਼ ਭਿੰਨ ਵੇਸ਼ ਪੰਜ ਕਲੇਸ਼ ਕਿਵੇਂ ਤੰਗ ਕਰ ਰਹੇ ਹਨ, ਯਾਨੀ ਇੱਕ ਕੀ ਕਿਤਨੇ ਦੁੱਖਾਂ ਦਾ ਸ਼ਿਕਾਰ ਹੋ ਗਿਆ। ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਹਰੇਕ ਹੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸਦਾ ਉਪਾਅ ਇਸਦਾ ਯਤਨ ਮਨੁੱਖਾਂ ਦੇ ਤੋਂ ਬਿਨਾਂ ਸਾਧਸੰਗ ਔਰ ਗੁਰੂ ਦੀ ਕਿਰਪਾ ਤੋਂ ਬਿਨਾਂ ਹੋਰ ਕਿਤੇ ਵੀ ਨਹੀਂ ਹੋ ਸਕਦਾ। ਲੱਖ 84 ਜੋਨ ਵਿੱਚੋਂ ਮਾਨੁਖ ਸਰੀਰ ਮਨੁੱਖਾਂ ਦੇ ਹੀ ਉੱਤਮ ਦੇ ਹੀ ਬਾਦਸ਼ਾਹ ਦੇ ਹੀ ਮੰਨੇ। ਇਸ ਮਾਨੁੱਖ ਦੇਹ ਦੇ ਵਿੱਚ ਆ ਕੇ ਹੀ ਇਸ ਕੰਮ ਨੂੰ ਕਰਕੇ ਆਪਣੇ ਦੁੱਖਾਂ ਤੋਂ ਬਰੀ ਹੋ ਸਕਦਾ ਹੈ। ਹੋਰ ਕਿਸੇ ਜੂਨੀ ਵਿੱਚ ਇਹ ਅਧਿਕਾਰ ਨਹੀਂ, ਇਹ ਸਮਝ ਨਹੀਂ, ਇਹ ਉਪਾਅ ਨਹੀਂ ਕਰ ਸਕਦਾ। ਤਾਂ ਤੇ ਮਨੁੱਖਾਂ ਦੇ ਦੀ ਵਡਿਆਈ ਮਨੁੱਖ ਸਰੀਰ ਦੀ ਮਹੱਤਤਾ ਤਮਾਮ ਆਤਮ ਤੰਤਰ ਵਾਲੇ ਥਾਂ ਥਾਂ ਕਰ ਰਹੇ ਹਨ। ਇਸ ਨੂੰ ਅਸ਼ਰਫ ਮਖਲੂਕਾਤ ਮੰਨਿਆ ਹੈ, ਤਮਾਮ ਜੋਨੀਆਂ ਦਾ ਬਾਦਸ਼ਾਹ ਮੰਨਿਆ ਹੈ। ਹਜ਼ੂਰ ਤਾਇਆ ਫਰਮਾਉਂਦੇ ਹਨ, ਇਸ ਧਰਤੀ ਪਰ ਤੇਰੀ ਸਿਖਦਾਰੀ ਅਬਰ ਜੋਨ ਤੇਰੀ ਪਨਿਹਾਰੀ, ਲੱਖ 84 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਲੱਖ 84 ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇ। ਲੱਖ 84 ਜੋਨ ਵਿੱਚੋਂ ਮਨੁੱਖਾ ਸਰੀਰ ਦੀ ਉਹ ਮਹੱਤਤਾ ਸਮਝ ਲਓ ਜਿਵੇਂ ਲੱਖ 84 ਮੁਰਦੇ ਪਏ ਹੋਣ, ਉਹਨਾਂ ਵਿੱਚੋਂ ਇੱਕ ਜਿਉਂਦੇ ਦੀ ਮਹਿਮਾ ਹੁੰਦੀ ਹੈ। ਇਹੀ ਜੀ ਇੱਕ ਘੜ 84 ਲੱਖ ਜੋਨ ਵਿੱਚੋਂ ਮਨੁੱਖ ਦੀ ਮਹਿਮਾ ਸਮਝ। ਇਸ ਮਾਨੁੱਖ ਸਰੀਰ ਨੂੰ ਇੱਕ ਘਰ 84 ਲੱਖ ਜੀਆ ਜੂਨ ਦੇ ਜੰਤੂ ਹੀ ਨਹੀਂ ਚਾਹੁੰਦੇ, ਬਲਕਿ 33 ਕਰੋੜ ਦੇਵਤਾ ਵੀ ਇਸ ਦੇ ਵਾਸਤੇ ਬੇਤਾਬ, ਉਹ ਵੀ ਤਰਸ ਰਹੇ ਹਨ, ਤਰਲੇ ਲੈ ਰਹੇ ਹਨ ਸਾਨੂੰ ਮਾਨੁੱਖ ਦੇ ਹੱਥ ਆ ਜਾਵੇ ਔਰ ਮਾਤ ਰੋਗ ਮਿਲ ਜਾਵੇ। ਗੁਰ ਸੇਵਾ ਤੇ ਭਗਤ ਕਮਾਈ ਤਵੀਏ ਮਾਨਸ ਦੇ ਹੀ ਪਾਈ, ਇਸ ਦੇ ਹੀ ਕੋ ਸਿਮਰੇ ਦੇਵ ਸੋ ਦੇ ਹੀ ਭਜ ਹਰ ਕੀ ਸੇਵ। ਮਨੁੱਖ ਦੇਹ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਾਂ, ਉਹਨਾਂ ਨੂੰ ਵੀ ਇਹ ਮਨੁੱਖਾ ਦੇ ਹੀ ਦੁਰਲੱਭ ਹੈ ਜੋ ਕਿ ਸਾਨੂੰ ਪ੍ਰਾਪਤ ਹੈ। ਇਸ ਮਨੁੱਖ ਦੇਹ ਤੋਂ ਲਾਭ ਉਠਾਉਣਾ ਪੂਰਾ ਪੂਰਾ ਲਾਭ ਮਨੁੱਖ ਦੇ ਮਿਲ ਜਾਣੀ, ਇਸਦੇ ਚਿੱਤ ਵਿੱਚ ਮੋਕਸ਼ ਇੱਛਾ ਪੈਦਾ ਹੋ ਜਾਣੀ, ਤੀਸਰਾ ਸਤਪੁਰਸ਼ ਤੱਤਵੇ ਤੇ ਮਹਾਂਪੁਰਖ ਦਾ ਮਿਲਾਪ ਹੋ ਜਾਣਾ, ਸਤਸੰਗ ਮਿਲ ਜਾਣੀ, ਤਿੰਨ ਗੱਲਾਂ ਮਿਲ ਜਾਣ ਇਸਦੇ ਮਾਨੁੱਖ ਤਨ ਦੀ ਸਫਲਤਾ ਦੇ ਵਾਸਤੇ ਕਾਫ਼ੀ। ਇਹ ਤਿੰਨੇ ਮਿਲ ਜਾਣ ਮਾਨੁੱਖ ਤਨ ਸਫਲਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋ ਸਕਦਾ ਹੈ। ਤਾਂ ਤੇ ਮਨੁੱਖਾਂ ਦੇ ਨੂੰ ਦੇਵਤਾ ਲੋਕ ਵੀ ਚਾਹੁੰਦੇ ਹਨ ਜੋ ਕਿ ਸਾਨੂੰ ਪ੍ਰਾਪਤ ਹੈ। ਜਿਹੜੀ ਦੇਹੀ ਨੂੰ ਲੋਚ ਦੇ ਦੇਵਤੇ, ਜਿਹੜੀ ਦੇਹੀ ਨੂੰ Thank you. ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜਰ ਕੀਸੇ ਦੁਰਲਭ ਦੇਹ ਪਾਈ ਵਡਭਾਗੀ ਨਾਮ ਨਾ ਜਪੇ ਤੇ ਆਤਮ ਕਰਤੀ ਕਬੀਰ ਮਾਨਸ ਚੰਦ ਦੁਰਲਭ ਹੈ ਹੋਤ ਨ ਬਾਰੰਬਾਰ ਜਿਉਂ ਬਨ ਫਲ ਪਾ ਕੇ ਪੋਈ ਗਿਰੇ ਬਹੁਰ ਨਾ ਲਾਗੇ ਦਾਰ ਮਨੁੱਖਾਂ ਦੇ ਦੁਰਲਭ ਵਸਤੂ ਦੇਵਤਾ ਲੋਕ ਵੀ ਇਸ ਨੂੰ ਤਰਸ ਰਹੇ ਹਨ ਉਹਨਾਂ ਨੂੰ ਵੀ ਇਹ ਨਸੀਬ ਨਹੀਂ ਹੁੰਦੀ ਸਾਨੂੰ ਇਹ ਪ੍ਰਾਪਤ ਹੈ ਇਸ ਤੇ ਵਿਚਾਰ ਸਤਿਗੁਰ ਨਾਨਕ ਦੇਵ ਮਹਾਰਾਜ ਭਾਈ ਬਾਲਾ ਮਰਦਾਨਾ ਉਹਨਾਂ ਦੇ ਸਮੇਤ ਇੱਕ ਹੋਰ ਜੰਗਲ ਵਿੱਚ ਬੈਠੇ ਹੋਏ ਹਨ ਮਰਦਾਨਾ ਕੀਰਤਨ ਕਰ ਰਿਹਾ ਹੈ ਜੀ ਮੈਂ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਭਾਈ ਬਾਲਾ ਦੋਵੇਂ ਹੱਥ ਜੋੜ ਕੇ ਪੁੱਜਣ ਗਰੀਬ ਨਿਵਾਸ ਸਾਰੇ ਹੀ ਦੁਖੀ ਹਨ ਹਾਂ ਹਜ਼ੂਰ ਨੇ ਫਰਮਾਨ ਕੀਤਾ ਸਭ ਦੁਖੀ ਹਨ ਗਰੀਬ ਨਿਵਾਸ ਕੀ ਅਮੀਰ ਧਨਾੜ ਆਦਮੀ ਵੀ ਦੁਖੀ ਹਨ ਕਿਉਂਕਿ ਗਰੀਬ ਲੋਕ ਜਿਹਨਾਂ ਪਾਸ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਉਤਨੀ ਮਾਇਆ ਨਹੀਂ ਜਿਤਨੀ ਕਿ ਚਾਹੀਦੀ ਹੈ ਭਲਾ ਮੰਨ ਲਿਆ ਉਹ ਤਾਂ ਸ਼ਾਇਦ ਦੁਖੀ ਹੋਣਗੇ ਜਿਨ੍ਹਾਂ ਪਾਸ ਧਨ ਪਦਾਰਥ ਦੌਲਤ ਬਹੁਤ ਹੈ ਕਿ ਉਹ ਵੀ ਦੁਖੀ ਨੇ ਗੁਰੂ ਜੀ ਫਰਮਾਉਂਦੇ ਉਹ ਵੀ ਦੁਖੀ ਫਿਰ ਭਾਈ ਬਾਲੇ ਮਰਦਾਨੇ ਨੇ ਪੁੱਛਿਆ ਗਰੀਬ ਨਵਾਜ, ਰਾਜੇ ਰਾਣੇ ਵੀ ਦੁਖੀ ਹਨ? ਗੁਰੂ ਜੀ ਕਹਿੰਦੇ ਉਹ ਵੀ ਦੁਖੀ ਹਨ, ਫਿਰ ਬਾਦਸ਼ਾਹ ਵੀ ਦੁਖੀ ਹਨ, ਉਹਨਾਂ ਤੋਂ ਵੱਡੇ ਉਹ ਵੀ ਦੁਖੀ ਹਨ। ਇਹ ਬਚਨ ਸੁਣ ਕੇ ਮਰਦਾਨਾ ਚੁੱਪਤਾ ਹੋ ਗਿਆ, ਲੇਕਿਨ ਸੰਸਾ ਨਹੀਂ ਇਸਦਾ ਦੂਰ ਹੋਇਆ। ਕਿਉਂ? ਸੋਚਦਾ ਹੈ ਵੀ ਉਹ ਕਿਵੇਂ ਦੁਖੀ ਜਿਹਨਾਂ ਦੇ ਹੱਥ ਵਿੱਚ ਇਤਨੀਆਂ ਇਤਨੀਆਂ ਤਾਕਤਾਂ, ਇੱਕ ਅੱਖਰ ਲਿਖਣ ਨਾਲ ਹਜ਼ਾਰਾਂ ਨੂੰ ਫਾਂਸੀ ਚਾੜ ਦੇਣਾ, ਹਜ਼ਾਰਾਂ ਨੂੰ ਛਡਾ ਦੇਣਾ, ਇਤਿਹਾਸ ਉਹ ਕਿਵੇਂ ਦੁਖੀ ਹੋ ਸਕਦੇ ਹਨ? ਇਤਿਹਾਸ ਖੈਰ ਚੁੱਪ ਰਿਹਾ, ਮਨ ਦਾ ਸੰਸਾ ਦੂਰ ਨਹੀਂ ਹੋ ਸਕਿਆ। ਸੋ ਡਰਦਾ ਮਾਰਿਆ ਗੁਰੂ ਜੀ ਦੇ ਤੇਜ ਤੋਂ ਪੈ ਖਾਂਦਾ ਹੋਇਆ ਪੁੱਛ ਵੀ ਨਹੀਂ ਸਕਿਆ। ਸਮਾਂ ਗੁਜ਼ਰਦਾ ਚਲਾ ਗਿਆ। ਅੱਜ ਸਤਖਰਾ ਨਾਮ ਕਰਕੇ ਸ਼ਹਿਰ ਉਸਦੇ ਦਰਮਿਆਨ ਦੇ ਬਾਜ਼ਾਰ ਵਿੱਚ ਚਲੇ ਜਾ ਰਹੇ ਹਨ। ਭਾਈ ਬਾਲਾ ਮਰਦਾਨਾ ਪਿੱਛੇ ਹਨ, ਗੁਰੂ ਬਾਬਾ ਜੀ ਅੱਗੇ ਅੱਗੇ ਜਾ ਰਹੇ ਹਨ। ਜਾਂਦਿਆਂ ਜਾਂਦਿਆਂ ਮਰਦਾਨੇ ਨੇ ਇੱਕ ਬੜੀ ਭਾਰੀ ਫਰਮ ਦੇਖੀ, ਸੇਠ ਦੀ, ਜਿਸ ਫਰਮ ਦਾ ਮਾਲਕ ਇੱਕ ਬੜਾ ਭਾਰਾ ਸੇਠ ਹੈ, ਨੌਜਵਾਨ ਉਮਰ ਹੈ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਬਸਤਰ ਪਹਿਨੇ ਹੋਏ ਹਨ, ਨੌਕਰ ਚਾਕਰ ਬਹੁਤ ਹਨ ਹੁਕਮ ਦੇ ਵਿੱਚ, ਔਰ ਉਸ ਫਰਮ ਦੀ ਬਨਾਵਟ ਬੜੀ ਆਲਾ ਬਣੀ ਹੋਈ ਹੈ, ਤਮਾਮ ਆਲਾ ਸ਼ੀਸ਼ੇ ਦਾ ਕੰਮ ਹੋਇਆ। ਇਹੋ ਜਿਹਾ ਕੁਛ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਖਿਆਲ ਆਇਆ, ਮੇਰੇ ਗੁਰੂ ਬਾਬਾ ਜੀ ਫਰਮਾਉਂਦੇ ਹਨ ਸਾਰੇ ਹੀ ਦੁਖੀ ਨੇ, ਪਰ ਇਹ ਸੇਠ ਬੜਾ ਸੁਖੀ ਹੋਣਾ। ਇਹ ਚਿੱਤ ਵਿੱਚ ਵਿਚਾਰ ਕਰਕੇ ਅੱਗੇ ਵਧਿਆ, ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਪ੍ਰਭੂ ਗਰੀਬ ਨਵਾਜ, ਆਹ ਸੇਠ ਬੜਾ ਸੁਖੀ ਦੀਂਦਾ ਹੈ, ਆਪ ਸਭ ਨੂੰ ਹੀ ਦੁਖੀ ਫਰਮਾਉਂਦੇ ਹੋ। ਇਹ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ, ਮਰਦਾਨਿਆ ਜਾਂ ਭਾਈ ਉਸਨੂੰ ਪੁੱਛਿਆ ਹੀ, ਇਕੱਲਾ ਕਰਕੇ ਪੁੱਛੀ, ਅਸੀਂ ਬਾਹਰ ਜਾ ਕੇ ਫਲਾਣੇ ਬਗੀਚੇ ਵਿੱਚ ਬੈਠਾਂਗੇ, ਉੱਥੇ ਆ ਜਾਵਾਂਗੇ। ਮਰਦਾਨਾ ਤਾਂ ਉੱਥੇ ਜਾ ਖੜਾ ਜਿੱਥੇ ਬੜੀ ਭਾਰੀ ਭੀੜ ਭਾੜ ਹੈ ਖਰੀਦਦਾਰਾਂ ਦੀ, ਨੌਕਰ ਚਾਕਰ ਹੁਕਮ ਦੇ ਵਿੱਚ ਕੰਮ ਕਰ ਰਹੇ ਹਨ, ਸੇਠ ਜੀ ਇਸ਼ਾਰੇ ਮਾਤਰ ਉਹਨਾਂ ਨੂੰ ਹੁਕਮ ਕਰ ਰਹੇ ਹਨ। ਗੁਰੂ ਬਾਬਾ ਜੀ ਬਾਹਰ ਬੜਾ ਸੁੰਦਰ ਬਗੀਚਾ, ਅੱਛੇ ਅੱਛੇ ਫਲਦਾਰ ਦਰਖਤ ਔਰ ਚੰਗੀਆਂ ਚੰਗੀਆਂ ਫੁਲਵਾੜੀਆਂ ਲੱਗੀਆਂ, ਉੱਥੇ ਜਾ ਬੈਠੇ ਆਪਣੇ ਧਿਆਨ ਮਗਨ ਹੋ ਜਾਂਦੇ ਹਨ। ਮਰਦਾਨਾ ਕਾਫੀ ਦੇਰ ਤੱਕ ਖੜਾ ਰਿਹਾ, ਖਰੀਦਦਾਰ ਲੋਕ ਚੀਜ਼ਾਂ ਖਰੀਦਦੇ ਖਰੀਦਦੇ ਖਰੀਦਦੇ, ਅਸੀਂ ਥਾਂ ਖਾਲੀ ਹੋ ਗਿਆ, ਮਰਦਾਨਾ ਇਕੱਲਾ ਖੜਾ ਰਹਿ ਗਿਆ। ਸੇਠ ਪੁੱਛਣ ਲੱਗਾ, ਦੱਸੋ ਤੁਹਾਨੂੰ ਕੀ ਕੁਛ ਚਾਹੀਦਾ, ਤੁਸੀਂ ਖੜੇ ਹੋਏ ਹੋ? ਮਰਦਾਨਾ ਕਹਿਣ ਲੱਗਾ, ਕੁਛ ਨਹੀਂ ਚਾਹੀਦਾ। ਫਿਰ ਖੜੇ ਹੋ ਕੀ ਕਾਰਨ? ਕਹਿਣ ਲੱਗਾ, ਜੀ ਮੈਂ ਦੋ ਗੱਲਾਂ ਕਰਨੀਆਂ ਤੁਹਾਡੇ ਨਾਲ। ਕਿੱਥੇ ਰਹਿੰਦੇ ਹੋ? ਮਰਦਾਨਾ ਕਹਿੰਦਾ, ਮੈਂ ਵੈਸੇ ਪੰਜਾਬ ਦੇਸ਼ ਦਾ ਰਹਿਣ ਵਾਲਾ ਹਾਂ। ਕੀ ਕੰਮ ਕਰਦੇ ਹੋ? ਜ਼ਿਆਦਾ ਤਾਂ ਮੈਂ ਮਰਾਸੀ ਹਾਂ, ਪਰ ਰਹਿਣਾ ਗੁਰੂ ਨਾਨਕ ਜੀ ਨਾਲ ਹਾਂ, ਰੱਬੀ ਸਰੋਤ ਕਰਿਆ ਕਰਦਾ ਹਾਂ, ਹਰੀ ਕੀਰਤਨ ਕਰਿਆ ਕਰਦਾ ਹਾਂ। ਫਿਰ ਉਹ ਕਹਿਣ ਲੱਗਾ, ਸੇਠ ਪੁੱਛ ਭਾਈ ਮਰਦਾਨਾ ਜੋ ਪੁੱਛਣਾ ਹੈ। ਕਹਿਣ ਲੱਗਾ, ਸੇਠ ਜੀ ਹੋ ਤਾਂ ਨਹੀਂ, ਆਪਾਂ ਦੋਵੇਂ ਹੋਈਏ, ਤੀਜਾ ਕੋਈ ਨਾ ਹੋਵੇ, ਕੋਈ ਭੇਦ ਦੀ ਗੱਲ ਹੈ ਜਿਹੜੀ ਪੁੱਛਣੀ ਹੈ। ਹੁਕਮ ਕਰ ਦਿੱਤਾ, ਨਾਲ ਹੀ ਬੜਾ ਪਾਰਾ ਅੱਛਾ ਡਰਾਇੰਗ ਰੂਮ ਸਜਾਇਆ ਹੋਇਆ ਸੀ, ਜਿਹਦੇ ਵਿੱਚ ਬਹੁਤ ਅੱਛੇ ਅੱਛੇ ਕਿਸਮ ਦੇ ਝਾੜੋ ਫਾਲੂ ਸਫਾ ਸੈੱਟ ਲੱਗੇ ਹੋਏ ਸਨ। ਉਹਦਾ ਦਰਵਾਜ਼ਾ ਖੁਲਾ ਦਿੱਤਾ, ਮਰਦਾਨੇ ਨੂੰ ਨਾਲ ਲੈ ਕੇ ਸੇਠ ਉਸ ਕਮਰੇ ਵਿੱਚ ਦਾਖਲ ਹੋਇਆ। ਜਦੋਂ ਮਰਦਾਨਾ ਉਸ ਕਮਰੇ ਵਿੱਚ ਪ੍ਰਵੇਸ਼ ਕਰਦਾ ਹੈ, ਉਸਨੇ ਉਸ ਕਮਰੇ ਦੇ ਚਾਰ ਚੁਫੇਰੇ ਨਿਗਾਹ ਦੌੜਾਈ, ਉੱਥੋਂ ਦੀ ਸਜਾਵਟ, ਉੱਥੋਂ ਦੀ ਤਿਆਰੀ ਨੂੰ ਦੇਖ ਕੇ ਹੋਰ ਵੀ ਹੈਰਾਨ ਹੋਇਆ। ਚਿੱਤ ਵੀ ਸੋਚਦਾ, ਉਹ ਇਹ ਤਾਂ ਕੋਈ ਸਵਰਗੀ ਬੰਦਾ ਪ੍ਰਤੀਤ ਹੁੰਦਾ ਹੈ, ਇਤਨਾ ਸਾਜੋ ਸਾਮਾਨ ਇਹ ਕੁਛ। ਖੈਰ ਇਉਂ ਬੈਠ ਗਏ, ਮਰਦਾਨੇ ਨੂੰ ਸੇਠ ਪੁੱਛਦਾ ਹੈ, ਦੱਸੋ ਭਾਈ ਮਰਦਾਨਾ ਕੀ ਕੁਛ ਪੁੱਛਣਾ ਚਾਹੁੰਦੇ ਹੋ? ਹੁਣ ਤਾਂ ਤੀਜਾ ਸ਼ਖਸ ਕੋਈ ਨਹੀਂ, ਆਪਾਂ ਦੋਵੇਂ ਹਾਂ। ਇਹ ਸੁਣ ਕੇ ਮਰਦਾਨਾ ਕਹਿੰਦਾ, ਸੇਠ ਜੀ ਮੇਰੇ ਗੁਰੂ ਬਾਬਾ ਜੀ ਗੁਰੂ ਨਾਨਕ ਜੀ ਕਹਿੰਦੇ ਹਨ, ਸਾਰਾ ਸੰਸਾਰ ਦੁਖੀ ਹੈ, ਅਮੀਰ ਵੀ ਦੁਖੀ, ਸ਼ਾਹੂਕਾਰ ਸੇਠ ਵੀ ਦੁਖੀ, ਰਾਜੇ ਰਾਣੀ ਵੀ ਦੁਖੀ, ਬਾਦਸ਼ਾਹ ਵੀ ਦੁਖੀ, ਪਰ ਮੈਂ ਆਪ ਨੂੰ ਬੜਾ ਸੁਖੀ ਦੇਖ ਰਿਹਾ ਹਾਂ, ਇਹੀ ਕੁਛ ਪੁੱਛਣ ਵਾਸਤੇ ਆਇਆ ਹਾਂ, ਕਿਰਪਾ ਕਰਕੇ ਦੱਸੋ ਆਪ ਕਿਤਨੇ ਸੁਖੀ ਹੋ? ਜਦੋਂ ਇਹ ਮਰਦਾਨੇ ਨੇ ਪੁੱਛਿਆ, ਉਹ ਸੇਠ ਦੇ ਮਾਨੋ ਕਿਸੇ ਨੇ ਕਸ ਕੇ ਬਾਣ ਮਾਰਿਆ, ਇਤਨਾ ਉਸਨੂੰ ਦੁੱਖ ਹੋਇਆ, ਕਈ ਠੰਡੇ ਸਾਹ ਆਏ, ਹੁੱਕੇ ਆਏ, اور اکھاں وچوں ترپتر ہنجو بھی گرے جنہاں تو مردانہ پانپتا گیا بھی بچارہ دکھی ہے پر پھر بھی اچھی طرح کھول کے اس دی زبان تو پوچھنا بھی کی دکھ ہے سیوں اخیر پوچھن لگا چھیڑ جی دسو نا جیڑی گل میں پوچھی ہے میری گل دا جواب دیو اے بچن سن کے شیر کہنا پائی مردانہ گرو نانک جی سچا دیں تو میری کپرلی کریا دے کے مینوں سکھی سمجھدا ہے میرا ساز و سامان میرا نوکر چاکر اے فرم سب کچھ دھن دولت پر میری دشا تو یہو جی ہے مردانیا جی میں ایک کسے سوٹی نو لکڑی نو اپروں سونا رنگ پالش کیتا ہوگے دیکھ نو چنگی چمکتی دمکتی ہے اندروں کونے دی کھادی ایہو جی دشا ہے اپروں دیکھنو تا چنگا پرتیت ہوں لیکن اندروں میرا من چنتا فکر دکھا نے کھادا ہویا ہے گناہ بنایا ہویا اے حالت ہے سو اس کر کے گرو بابا جی سچ کہندے ہیں ہاں تدی فرمان کیتا ہے دکھیا سب سنسار نانک دکھیا نانک دکھیا دکھیا سب حساب دسا کتنے کے دکھ ہیں پر پھر بھی میں اپنے ارباں پتی پتا دے کلوتا ہی پوتر بڑے ناز و نعمت نال پلیا جہو جی ودیا دینی بنتی سی ہر قسم دی ودیا دتی گئی ہاں عمر دے لحاظ تے وواہ شادی بھی یہو جے گھرانے وچ ہو گیا کچھ سماں رنگ رلیاں وچ گزرتا چلا گیا پر کچھ سالاں تو ਇਹ ਜੇ ਵਜੂਹਾਤ ਪੈਦਾ ਹੋ ਗਏ ਘਰ ਦੇ ਵਿੱਚ ਬੇਇਤਫਾਕੀ ਨੇ ਡੇਰਾ ਜਮਾ ਲਿਆ ਬੇਇਤਫਾਕੀ ਜਿਸ ਘਰ ਦੇ ਵਿੱਚ ਬੇਇਤਫਾਕੀ ਹੈ ਉੱਥੇ ਸੁੱਖ ਦਾ ਨਾਮ ਨਿਸ਼ਾਨ ਨਹੀਂ ਹੋਇਆ ਕਰਦਾ ਨਾ ਉੱਥੇ ਬਰਕਤ ਰਹੇ ਨਾ ਉੱਥੇ ਸੁੱਖ ਰਹੇ ਜਿਸ ਘਰ ਦੇ ਵਿੱਚ ਇਤਫਾਕ ਹੈ ਉੱਥੇ ਸੁੱਖ ਔਰ ਬਰਕਤ ਦੋਵੇਂ ਚੀਜ਼ਾਂ ਨੱਠੀਆਂ ਫਿਰਿਆ ਕਰਦੀਆਂ ਤਾਂ ਤੇ ਇਉਂ ਕਹਿੰਦਾ ਭਾਈ ਮਰਦਾਨਾ ਮੈਂ ਹੋਰ ਕੀ ਦੱਸਾਂ ਮੇਰੇ ਜਿਹਾ ਦੁਖੀ ਦੁਨੀਆਂ ਤੇ ਕੋਈ ਨਹੀਂ ਹੋਵੇਗਾ ਕਈ ਦਫ਼ਾ ਕੋਸ਼ਿਸ਼ਾਂ ਕੀਤੀਆਂ ਇਹਨਾਂ ਦੁੱਖਾਂ ਨੂੰ ਦੂਰ ਕਰਨ ਦੀਆਂ ਕਿਵੇਂ ਬੇਇਤਫਾਕੀ ਦੂਰ ਹੋਵੇ ਪਰ ਕੋਈ ਵੀ ਗੱਲ ਠੀਕ ਨਾ ਬਣ ਸਕੀ ਕਈ ਦਫ਼ਾ ਖੁਦਕਸ਼ੀ ਤੱਕ ਨੌਬਤ ਪਹੁੰਚੀ ਇਹ ਵੀ ਬੜੀ ਔਖੀ ਜੀ ਗੱਲ ਅਖੀਰ ਫਿਰ ਇਰਾਦੇ ਬਦਲ ਦਿੱਤੇ ਇਉਂ ਇੰਨਾ ਕਹਿ ਕੇ ਫੁੱਟ ਫੁੱਟ ਕੇ ਉਹ ਸੇਠ ਰੋਣ ਲੱਗ ਪਿਆ ਮਰਦਾਨੇ ਨੇ ਦਿਲੋਂ ਹੀ ਗੁਰੂ ਬਾਬਾ ਜੀ ਦੇ ਚਰਣਾਂ 'ਤੇ ਨਮਸਕਾਰ ਕੀਤੀ ਅੰਦਰੋਂ ਅੰਦਰੋਂ ਪ੍ਰਾਰਥਨਾ ਕੀਤੀ ਪ੍ਰਭੂ ਮੈਂ ਅਲਪਗ ਹਾਂ ਆਪ ਸਰਵਗ ਹੋ ਸਰਵ ਦੇ ਗਿਆਤਾ ਹੋ ਮੈਂ ਆਪ ਦੇ ਬਚਨਾਂ ਨੂੰ ਅੱਛੀ ਤਰ੍ਹਾਂ ਨਾ ਸਮਝ ਕੇ ਕਈ ਦਫ਼ਾ ਤਰਕ ਵੀ ਕਰਦਾ ਹਾਂ ਕਿਵੇਂ ਕਰਨੀ ਮਾਫ਼ ਕਰਨਾ ਮੇਰਾ ਸੁਭਾਅ ਸਦਾ ਹੀ ਭੁੱਲਣ ਵਾਲਾ ਹੈ ਆਪ ਸਦਾ ਹੀ ਬਖਸ਼ਣ ਦੋ ਇਤਿਆਦ ਅੰਤਰੀ ਵੀ ਬੇਨਤੀਆਂ करके गुरु बाबा जी के चरणों से अंतरी भी नमस्कार की थी। फिर मरदाने दे दिल विच रहम आया, तरस आया, कहन लगे सेठ जी तू अगर सुखी होना चाहना है मेरे गुरु बाबा जी के चरणों विच चल, क्योंकि उन्हों का मतलब दुखिया नु सुखी करना ही है। अपने वास्ते उन्होंने ये शरीर ही नहीं धारण किया, उन्होंने शरीर दुनिया के दुखां नु दूर करने वास्ते ही है, दुखिया का दुख दूर करने वास्ते ही अवतार धारण किया है। सो सेठ भाई मरदाने नाल उठ के चल पैंदा है। जिस बागीचे विच गुरु बाबा जी बैठे सन उत्थे आके पहुंचे, आके नमस्कार कीती, ते उस सेठ ने अपनी सारी हालत खोल के दसी। मरदाने ने अर्ज कीती, प्रभु गरीब नवाज मेहर करो, रहम करो, इस ते बेचारा दुखी है। ते उसने भी अपना सारा दुख खोल के दसिया। गुरु जी उसनु दिलासा देने वास्ते, कुछ समझाउण वास्ते भी सारा संसार ही दुखी है। रामकली राग दे विच एक शब्द उच्चारण करके दसदे हन, जिहदे विच वड्डियां वड्डियां मसालां स्वर्ग दे राजे इंद्र तो शुरू करदे हन। वड्डियां वड्डियां मसालां दित्तियां ब्रह्मवेत्यां तो, गुरमुखां तो, वाहिगुरु दे प्यारियां तो बिना दुनिया ते कोई भी सुखी नहीं है, सारे ही दुखी है। इस शब्द दे विच इउं उच्चारण कीता, पढ़ो जरा। वड्डे वड्डे इंद्र रोया, परसराम रोवे खर आया, अजय सुरोवे पिछया खाए, ایسی درگے ملے سزائے، روبے رام نکالا پیا سیتا لکھن بچھڑ گیا، روبے دسر لنک گوائے جن سیتا آندی ڈور گوائے، روبے پانڈو پے مجور جن کے سامی رہت حضور، روبے جنمے جا کھوئے گیا ایک ہی کارن پاپی پیا، راجے روبے کن پڑائے در در بھکھیا مانگے جائے، روبے کرپن سنچیا تن جائے پنڈت روبے گیان گوائے، روے شیخ مشائق پیر انت کال متلا کے پیر، روے کرپن سنچیا تن جائے پنڈت روے گیان گوائے، بادی روے نائ پتار نانک دکھیا سب سنسار، من نے نام سوئی جن جائے ابری کرم نہ لیکھے لائے۔ گرو جی نے اس شبد پرانک گاتھا رکھی ساریاں ہی، انہوں کی اگر ویاخیا کرنی ہوئے وچار کرنی ہوئے بڑے سمے کی ضرورت ہے، اپنا صرف اشارے ماتر ٹوک ماتر لینے، سارا سنسار دکھی ہے، سکھی ہوئی ہے جس کے لب سکھ سروپ واحگرو نال لگی ہوئی ہے، کیونکہ سکھ سروپ ایک واحگرو ساتھ ہرک کے اندر ٹھاٹا مار رہا ہے، اس تو وچھڑ کے اس تو بے مکھ کے، جویں سورج نو پٹھ کر کے کوئی انسان اپنی چھاں نو پھڑنا چاہتا ہے، جوں جوں چھاں نو تیزی نال پھڑن کی کوشش کرتا ہے چھاں اتنی تیزی نال ہور دوڑتی ہے، جے کر سورج ول منہ کر لیندا ہے چھاں پیچھے پیچھے لگ پیندی ہے، اسی طرح ہی واحگرو تو بے مکھ ہو کے پرمیشر نو پٹھ دے کے واحگرو نو پلا جی سکھ سروپ ہے واحگرو، اونوں پٹھ دے کے او تو بے مکھ ہو کے سکھ چاہتا ہے، تو اپنی چھان پڑ کے سکھی ہون دی اچھا والی حال سمجھ لو، تے آ سارا سنسار ہی دکھی ہے گرو جی شبد یوں فرماؤندے ہیں، اس شیٹ نوں فرمایا شیٹ جی سکھ سروپ واحگرو، اس دے نال جڑیندا ہے نام نال، جویں کوئی کاریگر چھوٹا ٹکڑا ہوئے لوہے دا ایک وڈا ٹکڑا ہوئے، دونوں نے کہا جا اسجد ٹانکا لگاؤندا ہے لوہے دا، دونوں ایک کر دیندا ہے، دیکھن والے نو پرتیت نہیں ہوندے وی دو ہیں یا ایک ہوئی، اسی طرح ہی جیواتما نو پرماتما نال جوڑن واسطے ستپور شبد روپی ٹانکا لگاؤندے ہیں، شبد نال اس دا ملاپ کراؤندے ہیں، جڑے شبد دی تار دوارا اس واحگرو جو آنند دا ساگر ہے اس نال جڑے رہتے ہیں وہی سکھی ہو سکتے ہیں، ورنہ دنیا تے سکھ دا نام و نشان نہیں ہے، سارا سنسار ہی دکھی ہے، وڈے وڈے دنیا ਮਾਲਾ ਨੇ ਸਹਿਜਾ ਅੱਛੀ ਤਰ੍ਹਾਂ ਬਿਛਾਈ, ਚਿੱਤ ਵਿੱਚ ਖਿਆਲ ਆਇਆ ਵੀ ਇਸ ਸਹਿਜਾ ਤੇ ਇਹੋ ਜਿਹੀ ਸਹਿਜਾ ਤੇ ਰਾਜਾ ਰੋਜ਼ ਸਹਿਣ ਕਰਦਾ ਹੈ, ਮੈਂ ਵੀ ਸੌਂ ਕੇ ਦੇਖਾਂ ਪਤਾ ਨੀ ਕਿੰਨੀ ਚੰਗੀ ਨੀਂਦ ਆਉਂਦੀ ਹੋਵੇ। ਉਹ ਉਸ ਸੇਜਾ ਤੇ ਲੇਟ ਗਈ, ਸੱਗੀ ਜੀ ਵਿਚਾਰੀ ਝੱਟ ਨੀਂਦ ਆ ਗਈ। ਨੀਂਦ ਆਉਣ ਤੋਂ ਬਾਅਦ ਫਿਰਦਾ ਫਿਰਦਾ ਰਾਜਾ ਆ ਗਿਆ, ਹੱਥ ਵਿੱਚ ਬੈਤ ਸੀ, ਛੱਟੀ ਸੀ, ਆਪਣੇ ਇੱਕ ਨੌਕਰ ਨੂੰ ਆਪਣੇ ਬਿਸਤਰ ਉੱਪਰ ਲੇਟਿਆ ਦੇਖ ਕੇ, ਬੇਦ ਵੀ ਜਾਣ ਕੇ, ਹਾਂਜੀ ਹਮਾਕਤ ਜਾਣ ਕੇ ਉਸਨੂੰ ਗੁੱਸਾ ਆਇਆ। ਇੱਕ ਦੋ ਚਾਰ ਬੈਤਾਂ ਲਗਾਈਆਂ, ਜਾਗ ਆ ਗਈ। ਜਾਗ ਆਉਣ ਤੇ ਮਾਲਣ ਕੁਛ ਰੋਂਦੀ ਵੀ ਹੈ, ਕੁਛ ਹੱਸਦੀ ਵੀ ਹੈ। ਸੋ ਰਾਜਾ ਪੁੱਛਣ ਲੱਗਾ, ਕੀ ਗੱਲ ਹੈ ਮਾਲਣ, ਰੋਂਦੀ ਤਾਂ ਤੂੰ ਤਾਂ, ਮੈਂ ਜਾਣਦਾ ਤੇਰੇ ਬੈਤਾ ਪਈ, ਜਿਸ ਆਦਮੀ ਨੂੰ ਸੱਟ ਵੱਜਦੀ ਹੈ ਉਹਨੂੰ ਦੁੱਖ ਹੁੰਦਾ, ਰੋਂਦਾ ਹੀ ਹੁੰਦਾ, ਹੱਸਣ ਦਾ ਕੀ ਕਾਰਨ ਹੈ, ਹੱਸਦੀ ਕਿਉਂ ਹੈ? ਨਹੀਂ ਬੋਲੀ। ਫਿਰ ਦੁਬਾਰਾ ਪੁੱਛਿਆ, ਹੱਸਦੀ ਹੈ ਨਾ, ਰੋਂਦੀ ਹੈ ਤਾਂ ਕੀ ਕਾਰਨ? ਫਿਰ ਨਹੀਂ ਬੋਲੀ। ਕਹਿਣ ਲੱਗਾ, ਤੀਸਰਾ ਬਚਨ ਹੈ, ਅਸਲੀ ਖੋਲ ਕੇ ਦੱਸ ਇਸ ਗੱਲ ਵਿੱਚ ਕੀ ਭੇਦ ਹੈ। ਮਾਲਣ ਕਹਿਣ ਲੱਗੀ, ਸਰਕਾਰ ਰੋਈ ਤਾਂ ਮੈਂ ਤਾਂ, ਮੇਰੇ ਬੈਤਾਂ ਪਈਆਂ, ਮੇਰੀ ਗਲਤੀ ਸੀ, ਮੇਰਾ ਹੱਕ ਨਹੀਂ ਸੀ। ਆਪ ਰਾਜਾ ਹੋ, ਮੈਂ ਇੱਕ ਅਧਨਾ ਸੇਵਕ ਹਾਂ, ਨੌਕਰ ਹਾਂ, ਛੋਟੀ ਜੀ, ਮੈਂ ਆਪਦੇ ਬਿਸਤਰੇ ਉੱਪਰ ਲੇਟਾਂ, ਮੇਰਾ ਕੀ ਹੱਕ ਹੈ? ਮੈਂ ਬੜੀ ਭਾਰੀ ਗਲਤੀ ਕੀਤੀ, ਉਹਦੀ ਸਜ਼ਾ ਮੈਨੂੰ ਮਿਲਣੀ ਲਾਜ਼ਮੀ ਸੀ। ਬੈਤਾਂ ਪਈਆਂ ਠੀਕ ਹੈ, ਬੈਤਾਂ ਪੈਣ ਕਰਕੇ ਮੈਨੂੰ ਤਕਲੀਫ ਹੋਈ, ਸੱਟਾਂ ਵੱਜੀਆਂ ਅਤੇ ਮੈਂ ਰੋਣਾ ਹੀ ਸੀ ਜ਼ਰੂਰੀ, ਪਰ ਹੱਸਣ ਦਾ ਕਾਰਨ ਤਾਂ ਇਹ ਹੈ ਵੀ ਮੈਂ ਦੋ ਚਾਰ ਮਿੰਟ ਪਤਾ ਨਹੀਂ ਇਸ ਸਹਿਜਾ ਤੇ ਸੁੱਤੀ ਜਾਂ ਨਾ ਸੁੱਤੀ, ਮੇਰੇ ਕਿਤਨੀਆਂ ਬੈਤਾਂ ਪਈਆਂ। ਤੁਸੀਂ ਇਸ ਸਹਿਜਾ ਤੇ ਰੋਜ਼ ਸੌਂਦੇ ਹੋ, ਪਤਾ ਨਹੀਂ ਜਮਦੂ ਤੁਹਾਡੇ ਕਿੰਨੀਆਂ ਬੈਤਾਂ ਮਾਰ। ਹੱਸਣ ਦਾ ਕਾਰਨ ਤਾਂ ਮੇਰਾ ਆਹ ਹੈ। ਵਕਤ ਦੀ ਗੱਲ, ਸਾਧ ਸੰਗਤ ਉਸ ਰਾਜਾ ਨੂੰ ਇਹ ਬਚਨ ਸੁਣ ਕੇ ਬਚਨ ਕਾਟ ਕਰਕੇ ਵੈਰਾਗ ਲੱਗ ਗਏ। ਵੈਰਾਗ ਅਵਸਥਾ ਵਿੱਚ ਆ ਕੇ ਰਾਜਪਾਗ ਆਪਣੇ ਪੁੱਤਰ ਨੂੰ ਦੇ ਕੇ ਆਪ ਫਕੀਰ ਬਣ ਗਏ, ਰੱਬ ਦੀ ਬੰਦਗੀ ਕੀਤੀ, ਬੜੀ ਸੋਹਣੀ ਅਵਸਥਾ ਪ੍ਰਾਪਤ ਹੋ ਗਈ। ਅਸਲੀ ਯਾਨੀ ਸਵਸਥ ਅਵਸਥਾ ਮਨ ਇੰਦਰੀਆਂ ਦੇ ਵਸੀਕਾਰ ਪੈ ਗਿਆ, ਵਾਹਿਗੁਰੂ ਅੰਤਰਜਾਮੀ ਦੇ ਵਿੱਚ ਸਥਿਤੀ ਹੋ ਗਈ, ਬ੍ਰਹਮ ਦਾ ਗਿਆਨ ਪੈਦਾ ਹੋ ਗਿਆ, ਜਿਹੜੀ ਪਰਮ ਸੁਖਦਾਈ ਅਵਸਥਾ ਹੈ ਉਸਨੂੰ ਪ੍ਰਾਪਤ ਹੋ ਗਈ। ਸੋ ਇਸ ਤਰੀਕੇ ਸਿਰ ਇੱਕ ਦਰਿਆ ਦੇ ਕਿਨਾਰੇ ਬੈਠੇ ਕੁਛ ਸਾਲ ਗੁਜ਼ਰੇ, ਉਸਦੇ ਇਹੋ ਜਿਹੇ ਪੁਰਸ਼ਾਂ ਨੂੰ ਹੀ ਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਫਰਮਾਨ ਕੀਤਾ ਹੈ ਨਾ, ਪਿਆਰੇ ਜੀ ਰਾਜਾ ਸਾਰੀ ਦੁਨੀਆ,
ਹਾਂ।
ਅਵਸਥਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ ਜਾਤਨਾ ਫਤਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾਇਕ ਤਨ ਰੂਪਹੀਨ ਛਸਾਗਨ ਸਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਇਸਕੀ ਧੂੜ ਮਨੁ ਦਇ ਪ੍ਰਭ ਵੈ ਸੋ ਪ੍ਰਸੰਨ ਟੁੱਟੀ ਛਪਰੀ ਹੈ ਭਾਵੇਂ ਫਟੇ ਬਸਤਰ ਹਨ ਚੰਗੀ ਜਾਤ ਪਾਤ ਨੀ ਨਾ ਉਸਦੀ ਕੋਈ ਇੱਜ਼ਤ ਆਦਰ ਕਰਦਾ ਹੈ ਰੋਈਆਂ ਜੰਗਲਾਂ ਵਿੱਚ ਹੀ ਭਾਵੇਂ ਵਿਚਰਦਾ ਰਹਿੰਦਾ ਹੋਵੇ ਇਹੋ ਜਿਹੀ ਅਵਸਥਾ ਹੋਣ ਦੇ ਬਾਵਜੂਦ ਅਗਰ ਉਸਦਾ ਚਿੱਤ ਵਾਹਿਗੁਰੂ ਅੰਤਰਯਾਮੀ ਦੇ ਨਾਮ ਵਿੱਚ ਲਿਵਲੀਨ ਹੈ ਤਾਂ ਸਾਰੀ ਦੁਨੀਆਂ ਦਾ ਰਾਜਾ ਹੈ ਸਾਰੀ ਦੁਨੀਆਂ ਦਾ ਰਾਜਾ ਕੌਣ ਹੈ ਪਰਮੇਸ਼ਰ ਹੈ ਜਿਉਂ ਕਰਕੇ ਉਹਨੂੰ ਸਾਰੀ ਦੁਨੀਆਂ ਦਾ ਰਾਜਾ ਕਥਨ ਕੀਤਾ ਹੈ ਇਹ ਜੇ ਪੁਰਸ਼ ਦੀ ਜੇ ਧੂੜੀ ਮਿਲ ਜਾਏ ਦੁਨੀਆਂ ਤੋਂ ਉਧਾਰ ਹੁੰਦਾ ਹੈ ਪ੍ਰਭੂ ਪ੍ਰਸੰਨ ਹੁੰਦਾ ਹੈ ਧਿਆਨ ਕਰੋ ਉਹ ਫਕੀਰ ਉਹ ਰਾਜਾ ਫਕੀਰ ਜਿਸਨੂੰ ਵੈਰਾਗ ਲੱਗ ਕੇ ਘਰ ਛੱਡ ਇੱਕ ਦਰਿਆ ਦੇ ਕਿਨਾਰੇ ਰਹਿੰਦਾ ਹੈ ਉਸਦੇ ਪੁੱਤਰ ਨੂੰ ਰਾਜਾ ਨੂੰ ਖਿਆਲ ਆਇਆ ਵੀ ਆਪਣੇ ਪਿਤਾ ਨੂੰ ਘਰ ਲਿਆਈਏ ਚੰਗੀ ਗੱਲ ਹੈ ਅਸੀਂ ਰਾਜਕਾਜ ਦੇ ਵਿੱਚ ਉਹਨੂੰ ਕੋਈ ਦਖਲ ਨਹੀਂ ਦੇਵਾਂਗੇ ਘਰ ਰਹਿਣਗੇ ਉਹਨਾਂ ਵਾਸਤੇ ਅੱਛੀ ਜਗ੍ਹਾ ਦੇ ਦਿਆਂਗੇ ਆਰਾਮ ਨਾਲ ਰਹਿਣਗੇ ਭਜਨ ਕਰੀ ਜਾਣ ਬਾਹਰ ਵੀ ਤਾਂ ਰਹਿੰਦੇ ਹੀ ਹਨ ਦਰਿਆ ਦੇ ਕਿਨਾਰੇ ਮਾਮੂਲੀ ਇੱਕ ਛੱਪਰੀ ਹੈ ਇੱਥੇ ਅੱਛੇ ਥਾਵਾਂ ਵਿੱਚ ਰਹਿਣਗੇ ਜਾ ਕੇ ਲੈ ਆਉਂਦੇ ਹਾਂ ਕੁਛ ਫੌਜ ਹੈ ਨਾਲ ਕੁਛ ਅਹਿਲਕਾਰ ਹਨ ਉਸ ਰਾਜਾ ਦੇ ਜਿਹਨੇ ਉਸ ਰਾਜਾ ਦੇ ਲੜਕੇ ਦੇ ਕਹਿ ਲਓ ਸੋ ਆ ਕੇ ਉੱਥੇ ਪਹੁੰਚਾ ਜਿੱਥੇ ਉਹਨਾਂ ਪਿਤਾ ਫਕੀਰ ਬੈਠਾ ਨਮਸਕਾਰ ਕੀਤੀ ਬੈਠ ਕੇ ਸਾਰੇ ਪ੍ਰਾਰਥਨਾ ਕੀਤੀ ਪਿਤਾ ਜੀ ਘਰ ਚੱਲੋ ਤਨੇ ਦਾ ਆਪਦੀ ਰਹਿਸ਼ ਹੋ ਜਾਏਗੀ ਅਸੀਂ ਆਪ ਨੂੰ ਰਾਜਕਾਜ ਵਿੱਚ ਕੋਈ ਤੰਗ ਨਹੀਂ ਕਰਾਂਗੇ ਭਜਨ ਕਰੀ ਜਾਣਾ ਸੀ ਤੁਹਾਡੀ ਸੇਵਾ ਕਰਾਂਗੇ ਸਾਨੂੰ ਕੁਛ ਲਾਭ ਪ੍ਰਾਪਤ ਹੋਏਗਾ ਅਸੀਂ ਰਾਜਕਾਜ ਵਿੱਚ ਉੱਕਾ ਥੋਤੋਂ ਤੋਂ ਕੋਈ ਵਿਚਾਰ ਨਹੀਂ ਲਵਾਂਗੇ ਰੰਚਕ ਮਾਤਰ ਵੀ ਤੁਹਾਡਾ ਇਹਦਾ ਖਿਆਲ ਨਹੀਂ ਖਿੱਚਾਂਗੇ ਉਹ ਕਹਿਣ ਕਾਕਾ ਬੜੀ ਦੇਰ ਤੱਕ ਮੈਂ ਰਾਜ ਕੀਤਾ ਹੈ ਕਰੀ ਚੱਲ ਤੂੰ ਜੇ ਅਜੇ ਸੁੱਖ ਮੈਂ ਕੱਢ ਲਿਆ ਇਹਦੇ ਵਿੱਚ ਤੂੰ ਕੱਢ ਲਈ ਹੋਰ ਕੀ ਹੈ ਉਹ ਨਾ ਹੀ ਮੈਨੇ ਮਹਾਰਾਜ ਜ਼ਰੂਰ ਚੱਲੋ ਵਾਰ ਵਾਰ ਪ੍ਰਾਰਥਨਾ ਕਰਦਾ ਹੈ ਉਸ ਮੌਕੇ ਸੂਈ ਦੇ ਨਾਲ ਕੁਛ ਗੋਦੜੀ ਨੂੰ ਉਹ ਫਕੀਰ ਟਾਂਕੇ ਲਗਾ ਰਿਹਾ ਸੀ ਜਦੋਂ ਨਾ ਹੀ ਹਟਿਆ ਵਾਰ ਵਾਰ ਮਜਬੂਰ ਕਰੀ ਗਿਆ ਉਹ ਰਾਜਾ ਤੋ ਉਸ ਸਾਧੂ ਨੇ ਆਪਣੀ ਸੂਈ ਦਰਿਆ ਵਿੱਚ ਫੈਂਕ ਦਿੱਤੀ ਕਹਿਣ ਲੱਗਾ ਵੀ ਜੇ ਮੈਨੂੰ ਲਿਜਾਣਾ ਕਾਕਾ ਇਉਂ ਕਰ ਮੇਰੀ ਸੂਈ ਕੱਢ ਦੇ ਇਹ ਸੂਈ ਕੱਢ ਕੇ ਲਿਆ ਦਰਿਆ ਵਿੱਚੋਂ ਉਹ ਕਹਿਣ ਲੱਗੇ ਸੂਈ ਇੱਕ ਪੈਸੇ ਦੀਆਂ 10 ਸੂਈਆਂ ਆ ਜਾਂਦੀਆਂ ਮਾਮੂਲੀ ਗੱਲ ਇਹਦੇ ਪਿੱਛੇ ਕੀ ਹੈ ਚਲੋ ਸਾਰਾ ਰਾਜਭਾਗ ਤੁਹਾਡਾ ਹੀ ਹੈ ਨਾ ਅਸੀਂ ਤੁਹਾਡੇ ਹਾਂ ਰਾਜਭਾਗ ਤੁਹਾਡਾ ਹੈ ਸਭ ਕੁਛ ਸੂਈ ਦਾ ਕੀ ਖਿਆਲ ਕਰਦੇ ਹੋ ਕਹਿੰਦਾ ਨਹੀਂ ਮੇਰਾ ਇਹ ਸੂਈ ਨਾਲ ਬਹੁਤਾ ਪਿਆਰ ਹੈ ਸੂਈ ਕੱਢ ਕੇ ਦੇ ਫਿਰ ਹੈ ਬਹੁਤਾ ਹੱਠ ਕੀਤਾ ਜਿਤਨੇ ਫੌਜੀ ਜਵਾਨ ਸਾਨੂੰ ਹੁਕਮ ਕੀਤਾ ਕੱਪੜੇ ਲੀੜੇ ਲਾ ਕੇ ਕੱਢੋ ਤਾਂ ਅਸੀਂ ਪਹਿਲਾਂ ਸੂਈ ਕਿੱਥੋਂ ਲੱਭੇ ਦਰਿਆ ਵਿੱਚ ਵੱਡੇ ਵੱਡੇ ਪਾਣੀ ਦੇ ਪ੍ਰਭਾਵ ਵਿੱਚੋਂ ਮਾਮੂਲੀ ਛੋਟੀ ਜਿਹੀ ਸੂਈ ਕੈਸੇ ਲੱਭ ਸਕਦੀ ਹੈ ਹਾਂ ਬਹੁਤ ਸਾਰੀਆਂ ਚੁੱਪੀਆਂ ਲਗਾਈਆਂ ਗਈਆਂ ਆਪ ਵੀ ਅਹਿਲਕਾਰ ਜਿਹੜੇ ਨਾਲ ਸਨ ਉਹਨਾਂ ਨੂੰ ਵੀ ਚੁੱਪੀਆਂ ਕਿੱਥੋਂ ਲੱਭ ਜਾਏ ਸੂਈ ਜਦੋਂ ਨਾ ਲੱਭੀ ਬੜੀ ਦੇਰ ਦੀ ਖੇਚਲ ਦੇ ਨਾਲ ਵੀ ਅਖੀਰ ਕਹਿਣ ਲੱਗਾ ਪਿਤਾ ਜੀ ਸੂਈਆਂ ਇੱਕ ਪੈਸੇ ਦੀਆਂ 10 ਸੂਈਆਂ ਆ ਜਾਂਦੀਆਂ ਇੱਡਾ ਵੱਡਾ ਰਾਜਭਾਗ ਤੁਹਾਡਾ ਹੀ ਹੈ ਨਾ ਅਸੀਂ ਤੁਹਾਡੇ ਸੇਵਾਦਾਰ ਹਾਂ ਚਲੋ ਚੱਲ ਕੇ ਆਰਾਮ ਨਾਲ ਉੱਥੇ ਬੈਠੋ ਭਜਨ ਬੰਦਗੀ ਕਰੀ ਚਲੋ ਅਸੀਂ ਕੋਈ ਦਖਲ ਨਹੀਂ ਦਿਆਂਗੇ ਹੋਰ ਕਿਸੇ ਕੰਮ ਨਹੀਂ ਤੁਹਾਡਾ ਸੋ ਕਹਿਣਗੇ ਮੇਰੀ ਸੂਈ ਕੱਢੋ ਤਾਂ ਮੈਂ ਜਾਵਾਂ ਵਰਨਾ ਮੈਂ ਨਹੀਂ ਜਾਣਾ ਕਹਿੰਦੇ ਸੂਈ ਤਾਂ ਇਹੋ ਜਿਹੇ ਪਾਣੀ ਵਿੱਚੋਂ ਭਲਾ ਐਡੇ ਪ੍ਰਭਾਵ ਵਿੱਚੋਂ ਕਿਵੇਂ ਨਿਕਲ ਸਕਦੀ ਹੈ ਨਹੀਂ ਨਿਕਲ ਸਕਦੀ ਉਹ ਬੈਠ ਫਕੀਰ ਨੇ ਕਿਹਾ ਅੱਛਾ ਬ੍ਰਹਮ ਦੇਵਤਾ ਪਾਣੀਆਂ ਦਾ ਖਵਾਜਾ ਖਜੇਲ ਜੀ ਨੂੰ ਕਹਿੰਦੇ ਨੇ ਪਾਣੀਆਂ ਦਾ ਰਾਜਾ ਬ੍ਰਹਮ ਦੇਵਤਾ ਹਮਾਰੀ ਸੂਈ ਨਿਕਾਲੋ ਇੰਨੀ ਘੰਟੀ ਦੇਰ ਸੀ ਮੱਛੀ ਦੀ ਸ਼ਕਲ ਵਿੱਚ ਸੂਈ ਮੂੰਹ ਖੜੀ ਮੂਹਰੇ ਲਿਆ ਰੱਖੀ ਤੂੰ ਤਾਂ ਕਹਿੰਦਾ ਨਿਕਲਦੀ ਹੈ ਕੱਢ ਦਿੱਤੀ ਤੇਰੀਆਂ ਇਤਨੀਆਂ ਫੌਜਾਂ ਨੇ ਤੈਂ ਕੁਛ ਨਾ ਕਰ ਸਕੇ ਤੁਹਾਨੂੰ ਸੂਈ ਨਾ ਲੱਗੀ ਕਹਿਣਗੇ ਜਾ ਆਪਣੇ ਰਾਜਭਾਗ ਨੂੰ ਸਾਂਭ ਲੈ ਦੇਖਿਆ ਸਭ ਕੁਛ ਸਾਡੀ ਸਾਡਾ ਕੀ ਹੈ ਇੱਥੇ ਵਰਨ ਦੇਵਤਾ ਸਾਰੇ ਮੰਨਦੇ ਹਨ ਸਾਡੇ ਸਾਧ ਸਿੰਘ ਤੇ ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਪੁਰਸ਼ ਜਿਹਨਾਂ ਦੇ ਲਿਵ ਵਾਹਿਗੁਰੂ ਨਾਲ ਲੱਗੀ ਹੋਈ ਹੈ ਸਾਰੀ ਸ੍ਰਿਸ਼ਟੀ ਤੇ ਉਹਨਾਂ ਚੱਲਦਾ ਹੈ ਤੇ ਉਹ ਸਾਰੀ ਦੁਨੀਆਂ ਦੇ ਰਾਜਾ ਹਨ ਇਹ ਝੂਠੇ ਛੋਟੇ ਜਿਹੇ ਥੋਥੇ ਫੁੱਕੇ ਰਾਜ ਉਹਨਾਂ ਨੇ ਕੀ ਕਰਨੇ ਉਹਨਾਂ ਨੂੰ ਇਹ ਪਸੰਦ ਹੀ ਨੇ ਉਹਨਾਂ ਦੀ ਨਿਗਾਹ ਚ ਕੁਛ ਹਸਤੀ ਹੀ ਨਹੀਂ ਰੱਖਦੇ ਬਲਕਿ ਉਹ ਫਰਮਾਨ ਕੀਤੇ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ ਜਿਸਨੂੰ ਬਖਸ਼ੇ ਸਿਫਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਗੁਰੂ ਜੀ ਤੋਂ ਪ੍ਰਸ਼ਨ ਕੀਤਾ ਇੱਕ ਦਫ਼ਾ ਜਿਹਨਾਂ ਨਾ ਵਿਸਰੇ ਨਾਮ ਸੇਕ ਨਹੀਂ ਆ ਜਿਹਨਾਂ ਨੂੰ ਰੱਬ ਦਾ ਨਾਂ ਨਹੀਂ ਵਿਸਰਦਾ ਜਿਹਨਾਂ ਦੇ ਅੰਦਰ ਪ੍ਰਵਾਹ ਚੱਲ ਰਿਹਾ ਹੈ ਨਾਮ ਦੁਆਰਾ ਨਾਮੀ ਨਾਲ ਜੁੜੇ ਰਹਿੰਦੇ ਹਨ ਉਹ ਕਿਹੋ ਜਿਹੇ ਹਨ ਅਗਲੀ ਪੰਕਤੀ ਵਿੱਚ ਗੁਰੂ ਜੀ ਜਵਾਬ ਭੇਜ ਦੇਣਾ ਜਾਣਾ ਮੂਲ ਸਾਈ ਜੀ ਹੈ, ਉਹਨਾਂ ਵਿੱਚ ਫਰਕ ਨਾ ਰੱਤੀ ਮਾਤਰ ਜਾਣੋ ਜਿਹਨਾਂ ਨਾਮ ਨੇ ਵਿਸਰਦਾ ਨਾਮੀ ਵਰਗੀ ਨੂੰ ਸਾਈ ਵਰਗੀ ਹਨ ਉਹ, ਇਸ ਕਰਕੇ ਰੱਤੀ ਮਾਤਰ ਨੂੰ ਫਰਕ ਨਾ ਸਮਝਾ ਪ੍ਰਾਪਤੀ ਮਨੁੱਖ ਤਨ ਤੋਂ ਬਿਨਾਂ ਹੋਰ ਕਿਸੇ ਜੋਨੀ ਵਿੱਚ ਹੁੰਦੀ ਨਹੀਂ। ਪਰ 1,84,00,000 ਜੀਆਂ ਜੂਨ ਜਿਹੜੇ ਹਨ ਉਹ ਤਾਂ ਇਸ ਦੇ ਮੁਕਾਬਲੇ ਚ ਮੁਰਦਾ ਜੋਨੀ ਭਾਵੇਂ ਮੁਰਦਾ ਤਾਂ ਹੈ ਨੀ, ਸਮਾਨ ਆਤਮਾ ਤਾਂ ਸਾਰੇ ਪਰਿਪੂਰਨ ਹੈ, ਪੱਥਰਾਂ ਚ ਵੀ ਆਤਮਾ ਹੈ, ਪਰ ਇਸ ਦੀ ਜਿਹੜੀ ਮਹੱਤਤਾ ਹੈ ਮਨੁੱਖਾਂ ਦੇ ਲਈ ਉਹ ਤਾਂ ਦੇਵਤਿਆਂ ਨਾਲ ਵੀ ਜ਼ਿਆਦਾ ਹੈ ਨਾ। ਇਸ ਮਨੁੱਖਾਂ ਦੇ ਨੂੰ ਤਾਂ ਦੇਵਤਾ ਲੋਕ ਵੀ ਤਰਸ ਰਹੇ ਹਨ, ਇਸ ਦੇ ਵਿੱਚ ਹੀ ਇਹ ਵਸਤੂ ਦੀ ਪ੍ਰਾਪਤੀ ਹੋ ਰਹੀ ਹੈ, ਔਰ ਦੇਵ ਦੇਹ ਵਿੱਚ ਵੀ ਇਸ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਲੱਭਣ ਕੇ ਉੱਥੇ ਜਿੱਥੇ ਹੈਗੀ
ਜਿੱਥੇ ਖਜ਼ਾਨਾ ਦਬਿਆ ਹੈ ਆਤਮ ਖਜ਼ਾਨਾ ਉੱਥੋਂ ਹੀ ਲੱਭਣਾ ਹੈ ਨਾ, ਹੋਰ ਤਾਂ ਢੂੰਡਿਆ ਕਿਵੇਂ ਲੱਭ ਜੂਗੀ। ਕਾਹਿਰੇ ਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇ ਪਾਤੋ ਈਸ਼ਨ ਸਮਾਈ ਪੁਭ ਮੱਧ ਜੂੰ ਵਾਸ ਵਸਤੇ ਮੁਕਰਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਠੀ ਖੋਜੋ ਪਾਈ। ਬਾਹਰ ਭੀਤਰੇ ਕੋ ਜਾਣੇ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜਿੰਨੇ ਮਿਟੇ ਨਾ ਪਰਮ ਕੀ। ਇਹ ਮਨੁੱਖਾ ਦੇ ਵਿੱਚ ਹੀ ਇਸ ਵਸਤੂ ਦੀ ਪ੍ਰਾਪਤੀ ਹੋ ਸਕਦੀ ਹੈ, ਤਾਂ ਤੇ ਸਾਧ ਸੰਗਤ ਮਨੁੱਖ ਦੇ ਦੁਰਲੱਭ ਹੈ। ਲੱਖ 84 ਜੋਨ ਕੱਟ ਕੇ ਮਸਾਂ ਹਾਸਲ ਹੋਈ ਹੈ, ਇਸ ਤੋਂ ਪ੍ਰਭੂ ਪ੍ਰਾਪਤੀ ਦਾ ਲਾਭ ਉਠਾਉਣਾ ਚਾਹੀਦਾ ਹੈ। ਜਿਸ ਦੇ ਮੁੱਖ ਸਾਧਨ ਹਨ ਸਤਸੰਗ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਮੁੱਖ ਸਾਧਨ ਹਨ। ਔਰਤਾਂ ਤੇ ਇਸ ਸਮੇਂ ਇਸ ਸਾਲਿਆਂ ਨੇ 14 ਦੀਵਾਨ 14 ਦਿਨ ਸਤਸੰਗ ਦੇ ਵਾਸਤੇ ਲੁਧਿਆਣਾ ਵਾਸੀ ਸੰਗਤ ਨੂੰ ਪ੍ਰਾਪਤ ਹੋਏ, ਜਿਹਨਾਂ ਵਿੱਚੋਂ ਇੱਕ ਦੀਵਾਨ ਹੁਣ ਸਮਾਪਤ ਹੁੰਦਾ ਹੈ। ਅਰਦਾਸ ਤੋਂ ਬਾਅਦ ਬਾਕੀ 13 ਹੀ ਦਿਨ ਦੇ ਹਨ, ਕਿਉਂਕਿ ਜਿਸ ਦਿਨ ਤੋਂ ਜਨਮ ਹੋ ਜਾਂਦਾ ਹੈ ਉਸ ਦਿਨ ਤੋਂ ਹੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਜਨਨੀ ਜਨ ਸੁਤ ਵੱਡਾ ਹੋਤਾ ਹੈ ਇਤਨਾ ਕਿੰਨਾ ਜਾਣੇ, ਜੇ ਦਿਨ ਦਿਨ ਅਵਧ ਘਟਦਾ ਹੈ ਮੋਰ ਮੋਰ ਕਰ ਅਧਿਕ ਲਾਟ ਧਰ ਵੇਖਤ ਹੀ ਜਮਰਾ ਹੋਸ ਹੈ। ਕਬੀਰ ਜੀ ਇੱਕ ਦਫ਼ਾ ਕਾਸ਼ੀ ਇੱਕ ਗਲੀ ਵਿੱਚ ਤੁਰੇ ਜਾਣ, ਗਰਮੀ ਦਾ ਮੌਸਮ ਹੈ, ਮਨੇਰ ਤੇ ਬੈਠੀ ਕਮਾਈ ਆਪਣੇ ਬੱਚੇ ਨੂੰ ਲੜਾ ਰਹੀ ਹੈ, ਉਛਾਲ ਰਹੀ ਹੈ ਮੇਰਾ ਲਾਲ ਮੇਰਾ ਮੋਰ ਮੇਰਾ ਚੰਦ, ਇਹ ਜੇ ਵਿਸ਼ੇਸ਼ਣ ਦੇ ਦੇ ਕਿਤੇ ਉਛਾਲਦੀ ਹੈ ਕਿਤੇ ਫਿਰ ਬੋਝ ਲੈਂਦੀ ਹੈ ਪਿਆਰ ਵਿੱਚ। ਸੋ ਖੁਸ਼ੀ ਵਿੱਚ ਬੱਚਾ ਇਹੋ ਜਿਹਾ ਉਛਲਿਆ ਉਹਦੇ ਹੱਥਾਂ ਵਿੱਚੋਂ ਨਿਕਲ ਜਾਂਦਾ, ਵੀਹ ਵਿੱਚ ਜਾ ਕੇ ਡਿੱਗਦਾ ਹੈ, ਸਿਰ ਭਾਰ ਡਿੱਗਿਆ, ਡਿੱਗਣ ਦੀ ਦੇਰ ਸੀ ਉਹਦੇ ਪ੍ਰਾਣ ਨਿਕਲ ਗਏ। ਉਸ ਮੌਕੇ ਕਬੀਰ ਜੀ ਸ਼ਬਦ ਉਚਾਰਨ ਕਰਦੇ ਹਨ, ਜਨਨੀ ਜਾਨ ਸੁਤ ਵੱਡਾ ਹੁੰਦਾ ਹੈ। ਮਾਤਾ ਤਾਂ ਕਹਿੰਦੀ ਮੇਰੇ ਪੁੱਤਰ ਵੱਡਾ ਹੁੰਦਾ, ਪਰ ਕਿਤਨਾ ਕਿੰਨਾ ਜਾਣੇ ਜੇ ਦਿਨ ਦਿਨ ਅਵਧ ਘਟਦਾ ਹੈ। ਅਗਿਆਨ ਬਸ ਇੰਨਾ ਨਹੀਂ ਜਾਣਦੀ ਵੀ ਇਹ ਤਾਂ ਦਿਨ ਦਿਨ ਉਮਰ ਦੀ ਘਟਦੀ ਜਾਂਦੀ ਹੈ। ਮੋਰ ਮੋਰ ਕਰ ਅਧਿਕ ਲਾਟ ਧਰ ਮੇਰਾ ਮੋਰ ਮੇਰਾ ਚੰਦ, ਇਹ ਜੇ ਵਿਸ਼ੇਸ਼ਣ ਦੇ ਦੇ ਕਰ ਲਾਟ ਕਰ ਕਰਕੇ ਫੇਗਤ ਹੀ ਜਮਰਾ ਵਸੇ, ਦੇ ਕੇ ਜਮਰਾ ਜਾ ਹੱਸਦਾ ਮੇਰੇ ਖਾਜੇ ਨੂੰ ਪਿਆਰ ਕਰ। ਇਸੀ ਤਰ੍ਹਾਂ ਸਾਧ ਸਿੰਘ ਉਮਰ ਘਟਣ ਲੱਗ ਜਾਂਦੇ ਜਿਸ ਦਿਨ ਤੋਂ ਜਨਮ ਹੋ ਜਾਂਦਾ, ਇਸੇ ਦਿਨ ਤੋਂ ਜਿਸ ਦਿਨ ਤੋਂ ਸਮਾਂ ਮਿਲ ਗਿਆ ਬਸ ਘਟਣਾ ਸ਼ੁਰੂ ਹੋ ਜਾਂਦਾ ਹੈ। ਇੱਕ ਦਿਨ ਘਟ ਜਾਣਾ ਤੇਰਾ ਰਹਿ ਜਾਂਦੇ ਨੇ, ਤਾਂ ਤੇ ਆਓ ਹੁਣ ਗੁਰੂ ਸਤੋਤਰ ਵਿੱਚ ਬੋਲੋ, ਸਮੇਂ ਤੋਂ ਬਾਹਰ ਜਾਣਾ ਠੀਕ ਨਹੀਂ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧੰਨ
ਹਨ 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 ਹਨ
ਸੁਭਾਅ ਬਣਾ ਲਈਏ ਤਾਂ ਕਿਤੇ ਨਾ ਕਿਤੇ